1867 ਈਸਵੀ ਦਾ ਸਾਲ ਨਾਮਧਾਰੀ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ। ਇਸ ਵਿੱਚ ਦੋ ਵੱਡੇ ਸਮਾਗਮ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ, ਪਹਿਲਾ ਮਾਰਚ 1867 ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਅਤੇ ਦੂਸਰਾ 1867 ਈਸਵੀ ਦੀ ਦੀਪਮਾਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਦਾ ਸੰਗਤਾਂ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਨ ਦੇਣਾ। ਔਰ ਇਹਨਾਂ ਦੋਹਾਂ ਥਾਵਾਂ 'ਤੇ ਹੀ ਉਦੋਂ ਤੱਕ ਸਤਿਗੁਰੂ ਜੀ ਸੂਬਿਆਂ ਦੀ ਸਥਾਪਨਾ ਕਰ ਚੁੱਕੇ ਸਨ। ਜਿਹੜੇ 22 ਸੂਬੇ ਸਨ ਉਹ ਸਾਰੇ ਵੀ ਤਕਰੀਬਨ ਇੱਕ ਅੱਧੇ ਨੂੰ ਛੱਡ ਕੇ ਇਹਨਾਂ ਦੋਹਾਂ ਵੱਡੇ ਪੁਰਬਾਂ 'ਤੇ ਸਤਿਗੁਰੂ ਜੀ ਦੇ ਨਾਲ ਹਾਜ਼ਰ ਸਨ। ਕੁਝ ਗਿਣਤੀ ਸਾਡੇ ਆਪਣੇ ਸਰੋਤ ਨੇ ਨਾਮਧਾਰੀ ਇਤਿਹਾਸ ਦੇ ਸੂਬਿਆਂ ਬਾਰੇ, ਔਰ ਕੁਝ ਗਿਣਤੀ ਸਰਕਾਰੀ ਰਿਕਾਰਡ ਵਿੱਚ ਦਰਜੇ, ਜਿਹਦੇ 'ਚ ਕੁਛ ਦੋ ਚਾਰ ਨਾਂ ਨੇ ਜਿਨ੍ਹਾਂ ਦਾ ਵਾਧਾ ਘਾਟਾ ਹੈ। ਬਾਕੀ ਤਕਰੀਬਨ ਮੁੱਖ ਨਾਂ ਉਹ ਹੀ ਨੇ ਜਿਹੜੇ ਸੂਬੇ ਸਤਿਗੁਰੂ ਜੀ ਦੇ ਨਾਲ ਜਲਾਵਤਨ ਹੋਏ, ਜਾਂ ਹੋਰ ਵੀ ਸੂਬੇ ਜਿਹੜੇ ਉਸ ਤੋਂ ਪਹਿਲਾਂ ਸ਼ਹੀਦ ਹੋ ਗਏ, ਜਿਸ ਤਰ੍ਹਾਂ ਸੂਬਾ ਗਿਆਨੀ ਸਿੰਘ ਜੀ। ਇਹਨਾਂ ਸਾਰਿਆਂ ਦਾ ਜ਼ਿਕਰ ਵੀ ਇਹਨਾਂ ਵੱਡੇ ਸਮਾਗਮਾਂ ਦੇ ਵਿੱਚ ਹੁੰਦਾ ਹੈ। ਔਰ ਇਹਨਾਂ ਦੋਹਾਂ ਸਮਾਗਮਾਂ ਦੇ ਨਾਲ ਸਤਿਗੁਰੂ ਜੀ ਦੀ ਜਿਹੜੀ ਉਹਨਾਂ ਦੀ ਮਹਿਮਾ ਸੀ, ਉਹ ਖਾਸ ਕਰਕੇ ਅੰਗਰੇਜ਼ ਹਾਕਮਾਂ ਨੇ ਇਹਨਾਂ ਦਿਨਾਂ ਵਿੱਚ ਬੜੇ ਨੇੜਿਓਂ ਨੋਟ ਕੀਤਾ। ਔਰ ਕੂਕਾ ਜਥੇਬੰਦੀ, ਕੂਕਾ ਅਨੁਸ਼ਾਸਨ, ਕੂਕਿਆਂ ਦਾ ਆਪਣੇ ਸਤਿਗੁਰੂ ਜੀ ਦੇ ਉੱਤੇ ਅਥਾਹ ਭਰੋਸਾ, ਸਿੱਖੀ ਸਿਦਕ, ਇਹਦੇ ਸਾਰੇ ਝਲਕਾਰੇ ਵੀ ਇਹਨਾਂ ਸਮਾਗਮਾਂ ਵਿੱਚ ਉੱਥੇ ਉਹਨਾਂ ਨੂੰ ਵੇਖਣ ਨੂੰ ਮਿਲੇ। ਇਸ ਤੋਂ ਪਹਿਲਾਂ 1867 ਈਸਵੀ ਦੇ ਸਾਲ ਤੋਂ ਇੱਕ ਵੱਡੀ ਘਟਨਾ ਨਾਮਧਾਰੀ ਇਤਿਹਾਸ ਵਿੱਚ ਜੋ ਵਾਪਰਦੀ ਹੈ, ਉਹ ਮੜੀਆਂ ਗੌਰਾਂ ਢਾਉਣ ਦਾ ਪ੍ਰਸੰਗ ਹੈ। ਨਾਮਧਾਰੀ ਸਿੱਖਾਂ ਦੁਆਰਾ ਜਿਹੜੇ ਆਸਥਾ ਦੇ ਪੁਰਾਣੇ ਕੇਂਦਰ ਸਨ ਉਹਨਾਂ 'ਤੇ ਹਮਲਾ ਬੋਲਿਆ ਗਿਆ, ਔਰ ਆਪਣੇ ਤਰੀਕੇ ਨਾਲ ਆਪਣੇ ਲੋਕਾਂ ਨੂੰ ਉਹਨਾਂ ਨੇ ਵਹਿਮਾਂ 'ਚੋਂ, ਭਰਮਾਂ 'ਚੋਂ, ਅੰਧ ਵਿਸ਼ਵਾਸ 'ਚੋਂ, ਔਰ ਜਿਨ੍ਹਾਂ ਥਾਵਾਂ 'ਤੇ ਕੋਈ ਕਿਸੇ ਕਿਸਮ ਦੀ ਦੈਵੀ ਤਾਕਤ ਨਹੀਂ ਸੀ, ਉਹ ਉਹਨਾਂ ਥਾਵਾਂ 'ਤੇ ਜਾਣ ਤੋਂ ਉਹਨਾਂ ਨੂੰ ਮਨ੍ਹਾ ਕੀਤਾ, ਤਾਂ ਕਿ ਉਹ ਇੱਕ ਅਕਾਲ ਪੁਰਖ ਦੀ ਪੂਜਾ ਕਰ ਸਕਣ ਔਰ ਇੱਕ ਸਤਿਗੁਰੂ ਜੀ ਦੇ ਲੜ ਲੱਗ ਸਕਣ। ਇਹਦਾ ਜ਼ਿਕਰ ਸਰਕਾਰੀ ਰਿਕਾਰਡ ਵਿੱਚ ਤਾਂ ਹੈ। ਬਹੁਵਾਲ ਜੀ ਨੂੰ ਜਦੋਂ ਪੜ੍ਹੀਦਾ ਹੈ ਤਾਂ ਜਿੱਥੇ ਪਹਿਲਾਂ ਸੰਖੇਪ ਵਿੱਚ ਉਹਨਾਂ ਨੇ ਦੋ ਤਿੰਨ ਸਫਿਆਂ 'ਚ ਸਤਿਗੁਰੂ ਰਾਮ ਸਿੰਘ ਜੀ ਦਾ ਅਤੇ ਸਾਰਾ ਇਤਿਹਾਸ ਮਤਲਬ ਉਹਦੇ ਇਸ਼ਾਰੇ ਮਾਤਰ ਦਿੱਤੇ ਨੇ, ਉਸ ਮੁੱਢਲੀ ਭੂਮਿਕਾ 'ਚ ਬਹੁਵਾਲ ਦੀ 'ਚ ਜੀ ਦੀ 'ਚ ਇਹ ਜ਼ਿਕਰ ਆਉਂਦਾ ਮੜੀਆਂ ਗੌਰਾਂ ਢਾਉਣ ਦਾ। ਉਹ ਲਿਖਦੇ ਨੇ ਕਿ ਗੰਗਾ 'ਤੇ ਗਏ, ਆਏ ਮਸਤਾਨੇ ਸੂਬੇ ਬਣਾਏ, ਔਰ ਫਿਰ ਮੜੀਆਂ ਗੌਰਾਂ ਖਾਲਸੇ ਨੇ ਢਾਈਆਂ। ਇਹਦਾ ਮਤਲਬ ਕਿ ਇਹ ਸਮਾਂ 1861 'ਚ ਗੰਗਾ ਤੋਂ ਮੁੜਦੇ ਨੇ, 63 'ਚ ਆਨੰਦ ਮਰਿਆਦਾ ਹੈ, 65 'ਚ ਸੂਬੇ ਸਥਾਪਿਤ ਕੀਤੇ ਜਾਂਦੇ ਨੇ, ਤਾਂ ਇਹ 66-67 ਦਾ ਸਾਲ, 65-66 ਦਾ ਵੀ ਇਹਨੂੰ ਕਹਿ ਸਕਦੇ ਹਾਂ, 64-65 ਤੱਕ ਵੀ ਇਹ ਸ਼ੁਰੂ ਹੋਇਆ ਜਾ ਸਕਦਾ ਇਹਨਾਂ ਤਿੰਨਾਂ ਸਾਲਾਂ 'ਚ। ਇਹ ਕਿਹੜੇ ਸਾਲ ਨੇ, ਜਿਨ੍ਹਾਂ ਸਾਲਾਂ ਵਿੱਚ ਸ੍ਰੀ ਸਤਿਗੁਰੂ ਜੀ ਨੂੰ ਸ੍ਰੀ ਭੈਣੀ ਸਾਹਿਬ ਤੋਂ ਬਾਹਰ ਸਰਕਾਰ ਜਾਣ 'ਤੇ ਪਾਬੰਦੀ ਲਾਉਂਦੀ ਹੈ, ਖੋਟਿਆਂ ਦੀ ਆਨੰਦ ਮਰਿਆਦਾ ਤੋਂ ਬਾਅਦ। ਇਹ ਉਹ 3-3.5 ਸਾਲ ਦਾ ਸਮਾਂ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ। ਇਹ ਸਾਡਾ ਇੱਕ ਵੱਡਾ ਕਵੀ ਭਾਈ ਚੰਦਾ ਸਿੰਘ, ਉਹ ਅੱਗੋਂ ਸਾਵਣ ਮਹੀਨੇ ਚੜ੍ਹਦੇ ਗੋਰੇ ਬਹਿ ਕੇ ਕੌਂਸਲ ਕਰਦੇ, ਸਾਡੇ ਚਿੱਤ ਗੁਰਾਂ ਤੋਂ ਡਰਦੇ, ਇਹ ਸਿੰਘ ਸ਼ੋਰ ਸ਼ਰਾਬੇ ਕਰਦੇ, ਸਤਿਗੁਰ ਬਹਿ ਜਾਵੋ ਵਿੱਚ ਕਰਦੇ ਗੋਰਾ ਆਖਦਾ। ਇਹ ਉਹ ਇਸ਼ਾਰਾ ਹੈ ਜਿਹੜਾ ਭਾਈ ਚੰਦਾ ਸਿੰਘ ਜੀ ਕਰ ਰਹੇ ਨੇ, ਕਿ ਜਦੋਂ ਉਹ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ ਵੀ ਤੁਸੀਂ ਹੁਣ ਸ੍ਰੀ ਭੈਣੀ ਸਾਹਿਬ ਵਿਖੇ ਹੀ ਦਰਸ਼ਨ ਦਿਓ, ਬਾਹਰ ਨਾ ਜਾਓ, ਇਹ ਸਿੰਘ ਸ਼ੋਰ ਸ਼ਰਾਬੇ ਕਰਦੇ। ਉਹ ਸ਼ੋਰ ਸ਼ਰਾਬੇ ਵੀ ਮੜੀਆਂ ਗੌਰਾਂ ਢਾਉਣ ਦੇ ਰੂਪ ਵਿੱਚ ਸਿੰਘਾਂ ਦੁਆਰਾ ਜਿਹੜਾ ਉਹਨਾਂ ਨੂੰ ਉਹਨਾਂ ਤੱਕ ਕਤਲਾਵਾਂ ਪਹੁੰਚਦੀਆਂ ਨੇ, ਰਿਪੋਰਟਾਂ ਪਹੁੰਚਦੀਆਂ ਨੇ, ਔਰ ਇਹ ਤਕਰੀਬਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਇਹ ਕੁਛ ਵਾਪਰਦਾ ਹੈ। ਭਾਈ ਹਰਨਾਮ ਸਿੰਘ ਬਗਲੀ ਕਲਾਂ ਆਪਣੇ ਸੰਤ ਖਾਲਸੇ ਵਿੱਚ ਲਿਖਦੇ ਨੇ, ਬੁੱਤ ਪੀਰ ਖਾਨੇ ਭੈਰੋਂ ਅਤੇ ਗੁੱਗਾ ਕੋਈ ਪੂਜਣੀ ਮੜੀ ਮਜ਼ਾਰ ਨਾਹੀਂ। ਅਤੇ ਹੋਰ ਵੀ ਉਹ ਬਹੁਤ ਸਾਰਾ ਨਾਮਧਾਰੀ ਮਰਿਆਦਾ ਦਾ ਜਦੋਂ ਜ਼ਿਕਰ ਕਰਦੇ ਨੇ ਨਾ, ਤਾਂ ਇਹ ਜਿਹੜੇ ਪੂਜਾ ਦੇ ਆਸਥਾ ਦੇ ਪੁਰਾਣੇ ਕੇਂਦਰ ਸੀ, ਜਿੱਥੇ ਪਹਿਲੇ ਪੰਜਾਬ ਦੇ ਲੋਕ ਜਾਂਦੇ ਸਨ, ਕੋਈ ਸਖੀ ਸਰਵਰ ਨੂੰ ਮੰਨਦਾ ਸੀ, ਕੋਈ ਨਗਾਹੇ ਜਾਂਦਾ ਸੀ, ਕੋਈ ਧੌਂਕਲ ਦਾ ਟੱਲ ਚੁੰਮਦਾ ਸੀ, ਉੱਥੇ ਜਾ ਕੇ ਹਾੜ ਦੇ ਮਹੀਨੇ ਦੀ 11ਵੀਂ ਨੂੰ ਬਹੁਤ ਵੱਡਾ ਮੇਲਾ ਲੱਗਦਾ ਸੀ ਗੁਜਰਾਂਵਾਲੇ ਜ਼ਿਲ੍ਹੇ ਦੇ ਵਿੱਚ ਵਜ਼ੀਰਾਬਾਦ ਦੇ ਨੇੜੇ, ਇਹ ਧੌਂਕਲ ਦਾ ਪ੍ਰਸਿੱਧ ਥਾਂ ਸੀ। ਇਹ ਬੇਸ਼ੱਕ ਇਸ ਦੌਰ ਦੇ ਵਿੱਚ ਤਾਂ ਉਹਨੂੰ ਧੌਂਕਲ ਦਾ ਟੱਲ ਨਹੀਂ ਤੋੜਿਆ ਨਾਮਧਾਰੀ ਸਿੰਘਾਂ ਨੇ, ਸਤਿਗੁਰੂ ਰਾਮ ਸਿੰਘ ਜੀ ਤੋਂ ਰਤਾ ਪਿੱਛੋਂ ਪਿਛਲੇ ਸਮੇਂ ਦੇ ਵਿੱਚ ਇਹ ਪਹਿਲੀਆਂ ਕਾਰਵਾਈਆਂ 'ਚ, ਕਿਉਂਕਿ ਉਹਦਾ ਸਾਡੇ ਸਰਕਾਰੀ ਰਿਕਾਰਡ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ। ਬਾਕੀ ਹੋਰ ਥਾਵਾਂ ਦੇ ਵਿੱਚ ਜਿੱਥੇ ਜਿੱਥੇ ਵੀ ਨਾਮਧਾਰੀ ਸਿੰਘਾਂ ਨੇ ਇਹਨਾਂ ਆਸਥਾ ਦੇ ਪੁਰਾਣੇ ਕੇਂਦਰਾਂ 'ਤੇ ਹੱਲਾ ਬੋਲਿਆ, ਉਹਦਾ ਜ਼ਿਕਰ ਸਰਕਾਰੀ ਰਿਕਾਰਡ ਦੇ 2-3 ਪੇਜਾਂ ਦੇ ਵਿੱਚ ਫੈਲਿਆ ਹੋਇਆ ਮਿਲਦਾ ਹੈ। ਕਿਉਂਕਿ ਇਹ ਸਭ ਤੋਂ ਪਹਿਲਾਂ ਜਿਹੜੀ ਰਿਪੋਰਟ ਉਹ ਲਾਹੌਰ ਜ਼ਿਲ੍ਹੇ ਦੇ ਵਿੱਚ ਇੱਕ ਦੇਵਾ ਸਿੰਘ ਨੇ ਕੋਈ, ਇਹ ਹੁਣ ਵੇਖਣ ਵਾਲੀ ਗੱਲ ਹੈ ਕਿ ਇੱਕ ਦੇਵਾ ਸਿੰਘ ਜਿਹੜੇ ਲਾਹੌਰ ਦੇ ਨਾਮਧਾਰੀ ਸਿੰਘਾਂ ਦੇ ਮੁਖੀ ਸਨ, ਕਿ ਕੀ ਇਹ ਭਾਈ ਦੇਵਾ ਸਿੰਘ ਜੀ ਉਹ ਹੀ ਨੇ ਜਾਂ ਇਹ ਦੇਵਾ ਸਿੰਘ ਕੋਈ ਦੂਸਰੇ ਨੇ। ਉੱਥੇ ਸ਼ੇਖਵਾਂ ਥਾਣਾ, ਸ਼ੇਖਵਾਂ ਪਿੰਡ ਅਤੇ ਮਰੀਦ ਕੇ ਥਾਣਾ ਲਾਹੌਰ ਦਾ, ਇਹ ਬਾਅਦ ਵਿੱਚ ਇਹਨੂੰ ਸ਼ੇਖੂਪੁਰੇ 'ਚ ਸ਼ਾਮਿਲ ਕਰ ਦਿੱਤਾ ਗਿਆ ਸੀ। ਪਹਿਲਾਂ ਇਹਦਾ ਜ਼ਿਲ੍ਹਾ ਲਾਹੌਰ ਸੀ 1863-64 ਵੇਲੇ। ਉਹਦੇ ਵਿੱਚ ਇੱਕ ਰਤਨ ਸਿੰਘ ਨਾਂ ਦਾ ਬ੍ਰਾਹਮਣ ਇਹ ਇਤਲਾਹ ਦਿੰਦਾ ਹੈ ਕਿ ਸਾਡੇ ਪਿੰਡ ਦੀਆਂ ਇਸ ਤਰ੍ਹਾਂ ਦੀਆਂ ਕੁਝ ਇੱਥੇ ਮੂਰਤੀਆਂ ਸਨ, ਉਹ ਜਿਹੜੀਆਂ ਕੁਛ ਲੋਕਾਂ ਨੇ ਤਬਾਹ ਕੀਤੀਆਂ ਨੇ, ਔਰ ਉਹਨਾਂ ਦਾ ਦੋਸ਼ ਫਲਾਣੇ ਫਲਾਣੇ ਉਹ ਕੂਕਿਆਂ ਦੇ ਉੱਤੇ ਲਾਇਆ ਜਾਂਦਾ। ਭਾਈ ਦੇਵਾ ਸਿੰਘ ਨੂੰ 2 ਸਾਲ ਦੀ ਕੈਦ ਕੀਤੀ ਗਈ, ਜਿਹੜੇ ਲਾਹੌਰ ਜ਼ਿਲ੍ਹੇ ਦੇ ਸਨ, ਅੱਗੇ ਪਿੰਡ ਦਾ ਜਾਂ ਸ਼ਹਿਰ ਦਾ ਵੇਰਵਾ ਨਹੀਂ। ਅਤੇ 2 ਮਹੀਨੇ ਕੋਠੀ ਬੰਦ, ਸਖਤ ਕੈਦ, ਅਤੇ 25 ਰੁਪਏ ਜੁਰਮਾਨਾ, ਜੁਰਮਾਨਾ ਨਾ ਭੁਗਤਣ ਦੀ ਸੂਰਤ 'ਚ 6 ਮਹੀਨੇ ਹੋਰ ਕੈਦ, ਇਹ ਸਖਤ ਸਜ਼ਾਵਾਂ ਦਿੱਤੀਆਂ ਗਈਆਂ। ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖਟੜੇ ਪਿੰਡ ਦੇ ਵਿੱਚ ਉੱਥੋਂ ਦੇ ਕੁਝ ਮਜ਼ਹਬੀ ਸਿੱਖ ਕੂਕੇ ਸਨ, ਖਟੜੇ ਜਿਹੜਾ ਸੂਬਾ ਨਰਾਇਣ ਸਿੰਘ ਜੀ ਦਾ ਪਿੰਡ, ਸ੍ਰੀ ਭੈਣੀ ਸਾਹਿਬ ਤੋਂ ਜ਼ਿਆਦਾ ਦੂਰ ਨਹੀਂ, ਬੀਬੀ ਨੰਦਾਂ ਦਾ ਸਹੁਰਾ ਪਿੰਡ, ਨਰਾਇਣ ਸਿੰਘ ਸੂਬਾ ਬੀਬੀ ਨੰਦਾਂ ਦੇ ਦਿਓਰ ਸਨ, ਔਰ ਇਹ ਚਲੇ ਗਏ ਸਨ ਗਵਾਲੀਅਰ ਵੱਲ। ਸਤਿਗੁਰੂ ਜੀ ਨੇ ਇਹਨਾਂ ਨੂੰ ਭੇਜਿਆ ਸੀ ਰਿਆਸਤ ਗਵਾਲੀਅਰ 'ਚ ਪ੍ਰਚਾਰ ਕਰਨ ਵਾਸਤੇ, ਉੱਥੋਂ ਦੀਆਂ ਫੌਜਾਂ ਵਿੱਚ ਸਮਝ ਲਓ ਉੱਥੋਂ ਦੇ ਜਿਹੜੇ ਗਵਾਲੀਅਰ ਦੇ ਰਾਜੇ ਸੀ ਸਿੰਧੀਆ, ਉਹਨਾਂ ਨਾਲ ਸੰਪਰਕ ਸਾਧਣ ਵਾਸਤੇ ਇਹ ਸਤਿਗੁਰੂ ਜੀ ਵੱਲੋਂ ਸੂਬਾ ਨਰਾਇਣ ਸਿੰਘ ਦੀ ਡਿਊਟੀ ਲਾਈ ਗਈ। ਔਰ ਉਹ ਸੂਬਾ ਨਰਾਇਣ ਸਿੰਘ ਦੇ ਪਿੰਡ ਖਟੜੇ ਦੇ ਵਿੱਚ 27 ਮੜੀਆਂ, ਔਰ ਉਹ ਜਿਹੜੇ ਪਕੜੇ ਗਏ 4 ਮਜ਼ਹਬੀ ਸਿੰਘ, ਕਾਨ ਸਿੰਘ, ਖਜਾਨ ਸਿੰਘ, ਵਸਾਵਾ ਸਿੰਘ, ਬਹਾਦਰ ਸਿੰਘ, ਉਹਨਾਂ 4 ਸਿੰਘਾਂ ਨੇ ਇਹ ਬਿਆਨ ਦਿੱਤੇ ਕਿ ਇਹ ਮੜੀਆਂ ਤਾਂ ਸਾਡੇ ਵਡੇਰਿਆਂ ਦੀਆਂ ਸਨ, ਅਸੀਂ ਆਪ ਬਣਾਈਆਂ ਸਨ, ਆਪ ਇੱਥੇ ਜਾਂਦੇ ਸਾਂ, ਇਹਨਾਂ ਦੀ ਮਨੌਤ ਕਰਦੇ ਸਾਂ, ਪਰ ਹੁਣ ਜਦੋਂ ਦੇ ਸਤਿਗੁਰੂ ਰਾਮ ਸਿੰਘ ਜੀ ਦੇ ਲੜ ਲੱਗੇ ਹਾਂ, ਸਾਨੂੰ ਇਹਨਾਂ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਗੈਬੀ ਸ਼ਕਤੀ ਹੁਣ ਨਜ਼ਰ ਨਹੀਂ ਆਉਂਦੀ, ਹੁਣ ਤਾਕਤ ਦਾ ਸੋਮਾ ਸਤਿਗੁਰੂ ਰਾਮ ਸਿੰਘ ਜੀ ਨੇ, ਔਰ ਅਸੀਂ ਉਹਨਾਂ ਤੋਂ ਇਲਾਵਾ ਹੁਣ ਕਿਸੇ ਦੀ ਮਾਨਤਾ ਨਹੀਂ ਕਰ ਸਕਦੇ, ਇਸ ਲਈ ਅਸੀਂ ਇਹ ਸਾਡੇ ਵੱਡਿਆਂ ਨੇ ਬਣਾਈਆਂ ਅਤੇ ਅਸਾਂ ਇਹ ਢਾ ਦਿੱਤੀਆਂ ਨੇ। ਪਰ ਉਹਨਾਂ ਸਿੰਘਾਂ ਨੂੰ ਵੀ 6-6 ਮਹੀਨੇ ਕੈਦ, 10-10 ਰੁਪਏ ਜੁਰਮਾਨਾ, ਅਤੇ ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਹੋਰ 3-3 ਮਹੀਨੇ ਕੈਦ, ਇਹ ਸਜ਼ਾ ਸੁਣਾਈ ਗਈ। ਇਸ ਤਰ੍ਹਾਂ ਹੀ ਇਤਿਹਾਸ ਵਿੱਚ ਦਰਜ ਹੈ ਕਿ ਕੁਝ ਜਿਹੜੇ ਬਹੁਤ ਵੱਡੇ ਕੇਂਦਰ ਸਨ, ਇਹ ਤਾਂ ਛੋਟੇ ਪਿੰਡਾਂ ਦੀਆਂ ਘਟਨਾਵਾਂ ਸਨ ਨਾ, ਜਰਗ ਮੇਲਾ ਬਹੁਤ ਪ੍ਰਸਿੱਧ ਹੈ ਮਾਲਵੇ 'ਚ, ਜਰਗ 'ਚ ਮਾਤਾ ਦਾ ਥਾਨ ਸੀ, ਛਪਾਰ ਵੱਡਾ ਮੇਲਾ ਲੱਗਦਾ ਸੀ ਸੈਂਕੜੇ ਸਾਲਾਂ ਤੋਂ, ਉੱਥੇ ਗੁੱਗੇ ਦੀ ਮਾੜੀ ਸੀ ਜਿਹਦੀ ਮਿੱਟੀ ਕੱਢਣ ਜਾਂਦੇ ਸੀ ਲੋਕ। ਇਹਨਾਂ ਦੋਹਾਂ ਥਾਵਾਂ ਦੇ ਉੱਤੇ ਇਹ ਜਿਹੜੇ ਵੀ ਇਹ ਮਾਨਤਾ ਦੇ ਕੇਂਦਰ ਸੀ ਨਾਮਧਾਰੀ ਸਿੰਘਾਂ ਨੇ, ਇਹਨਾਂ 'ਤੇ ਵੀ ਹੱਲਾ ਬੋਲਿਆ। ਇਤਿਹਾਸ 'ਚ ਇੱਥੋਂ ਤੱਕ ਦਰਜੇ ਪ੍ਰੋਫੈਸਰ ਜਸਵੰਤ ਸਿੰਘ ਜੱਸ ਹੋਏ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ। ਉਹਨਾਂ ਦੀ ਇੱਕ ਕਿਤਾਬ ਬਹੁਤ ਪਹਿਲਾਂ ਸ਼ਾਇਦ 1957 ਵਿੱਚ ਛਪੀ ਸੀ, ਬਾਬਾ ਰਾਮ ਸਿੰਘ ਨਾਮਧਾਰੀ, ਉਹਦੇ ਵਿੱਚ ਦਰਜ ਕਰਦੇ ਨੇ ਉਸ ਪੁਸਤਕ ਦੇ ਵਿੱਚ ਕਿ ਸਰਹਾਲੀ ਦੇ ਜੋਗੀਆਂ ਦਾ ਡੇਰਾ, ਸਰਹਾਲੀ ਅੰਮ੍ਰਿਤਸਰ ਦਾ ਮਸ਼ਹੂਰ ਪਿੰਡ, ਬਾਬਾ ਸ਼ਾਮ ਸਿੰਘ ਜੀ ਦਾ, ਸੰਤ ਜਿਉਣ ਸਿੰਘ ਜੀ ਦਾ, ਭਾਈ ਮੀਆਂ ਸਿੰਘ ਜੀ ਦਾ, ਇਹ ਜਿਹੜੇ ਨਾਮਧਾਰੀ ਇਤਿਹਾਸ ਦੇ ਉੱਘੇ ਪਾਤਰ ਨੇ, ਇਹਨਾਂ ਸਾਰਿਆਂ ਦਾ ਪਿੰਡ ਸਰਹਾਲੀ ਸੀ। ਔਰ ਸਰਹਾਲੀ ਦੀ ਮਾਨਤਾ ਦੇ ਪੁਰਾਣੀ ਮਾਨਤਾ ਦੇ ਮੁਤਾਬਕ ਕਿਸੇ ਜੋਗੀ ਤੋਂ ਪੁੱਛ ਕੇ ਉੱਥੇ ਮੋੜੀ ਜਿਨ੍ਹਾਂ ਨੇ ਗੱਡੀ ਸੀ ਆ ਕੇ ਬਾਹਰੋਂ, ਉਹ ਉਸ ਜੋਗੀ ਦੀ ਬੜੀ ਮਾਨਤਾ ਸੀ ਉੱਥੇ, ਅਤੇ ਉਹਦਾ ਘਰਾਂ ਦੇ ਵਿੱਚ ਅੱਛਾ ਪ੍ਰਚਾਰ ਹੁੰਦਾ ਸੀ। ਸੰਤ ਜਿਉਣ ਸਿੰਘ ਸਰਹਾਲੀ ਦੇ ਜਦੋਂ ਆਪਾਂ ਬਚਨ ਸੁਣਦੇ ਸੁਣਾਉਂਦੇ ਹਾਂ ਤਾਂ ਇੱਕ ਇੰਦਰਦਾਸ ਜਾਂ ਇੰਦਰਨਾਥ ਨਾਂ ਦਾ ਜੋਗੀ ਜਿਹੜਾ ਬਹੁਤ ਬਣਿਆ ਫੱਬਿਆ ਵੀ ਸੀ ਅਤੇ ਉਹਦੀ ਬੜੀ ਮਾਨਤਾ ਵੀ ਸੀ, ਉਹ ਇੱਕ ਵਾਰ ਸੰਤ ਜੀ ਦੇ ਘਰ ਆਇਆ। ਸੰਤ ਜੀ ਬਾਹਰੋਂ ਆਏ, ਸੰਤ ਜਿਉਣ ਸਿੰਘ ਜੀ ਦੇ ਆਉਂਦਿਆਂ ਨੂੰ ਮਾਤਾ ਨੇ ਉਹਨੂੰ ਖੇਸ ਖੂਸ ਮੰਜੇ 'ਤੇ ਵਿਛਾ ਕੇ, ਜਿਵੇਂ ਪਿੰਡ ਦਾ ਰਿਵਾਜ਼ ਸੀ, ਅਤੇ ਉਹ ਜੋਗੀ ਦੀ ਆਓ ਭਗਤ ਹੋ ਰਹੀ ਸੀ। ਅਤੇ ਸੰਤ ਜੀ ਆਏ, ਸੰਤ ਜਿਉਣ ਸਿੰਘ ਜੀ ਸਰਿਆਲੀ 'ਤੇ ਆਪਣੇ ਰੰਗ 'ਚ ਹੋ ਕੇ ਬੋਲੇ, ਆ ਮੁਸ਼ਟੰਡਾ ਕਿਉਂ ਘਰ ਬਾਇਆ ਜੇ? ਉਹਨੇ ਨੂੰ ਸੰਤ ਮੁਹਾਵੇ ਵਾਲੇ ਆ ਗਏ, ਕੇਸਰ ਕਿੱਲੀ ਜੀ ਅਲਫ ਨੰਗੇ, ਰਾਰਾ 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 ਰਾਰਾ, ਜਿਸ ਤਰ੍ਹਾਂ ਉਹਨਾਂ ਦਾ ਜਾਪ ਸੀ ਕਰਦੇ, ਅਤੇ ਦੂਰੋਂ ਹੀ ਵੇਖ ਕੇ ਕਹਿਣ ਲੱਗੇ, ਲਿਆਓ ਲਿਆਓ ਮੰਜਾ, ਸੰਤ ਆਏ ਨੇ। ਅਤੇ ਉਹ ਇੰਦਰਨਾਥ ਆਖਣ ਲੱਗਾ, ਮੈਂ ਲੀੜਿਆਂ 'ਚ ਕੱਜਿਆ, ਮੈਂ ਤਾਂ ਮੁਸ਼ਟੰਡਾ, ਅਤੇ ਇਹ ਨੰਗ ਧੜੰਗ ਜਿਹੜਾ ਆ ਗਿਆ, ਇਹ ਸੰਤ ਹੋ ਗਏ, ਇਹ ਕੀ ਰਮਜਾਂ ਨੇ ਤੁਹਾਡੀਆਂ ਮਹਾਂਪੁਰਖੋ। ਮਤਲਬ ਉਹ ਇਸ ਤਰ੍ਹਾਂ ਦੀ ਉਹਨਾਂ ਦੀ ਮਾਨਤਾ ਸੀ ਸਰਹਾਲੀ ਦੇ ਜੋਗੀਆਂ ਦੀ। ਉਹ ਜੋਗੀਆਂ ਦੇ ਡੇਰੇ ਤੱਕ ਵੀ ਨਾਮਧਾਰੀ ਸਿੰਘ ਅੱਪੜੇ, ਉਹਨੂੰ ਵੀ ਨੁਕਸਾਨ ਪਹੁੰਚਾਇਆ। ਇਹ ਸਾਰਾ ਕੁਛ ਹੋਇਆ ਵੱਡੀ ਪੱਧਰ 'ਤੇ, ਛਪਾਰ ਦਾ, ਜਰਗ ਦਾ। ਔਰ ਹੈਰਾਨੀ ਹੁੰਦੀ ਹੈ ਜਦੋਂ ਇਹ ਪੜੀਦਾ ਹੈ ਕਿ ਗੁੱਗੇ ਦੀ ਮਾੜੀ ਜਿਹੜੀ ਰਿਆਸਤ ਬੀਕਾਨੇਰ 'ਚ ਸੀ ਨੌਰ ਭਾਦਰਾ ਦੇ ਵਿਚਾਲੇ, ਕੂਕੇ ਸਿੰਘ ਉੱਥੇ ਵੀ ਅੱਪੜ ਗਏ, ਕਿਉਂਕਿ ਬਹੁਤ ਸਾਰੇ ਲੋਕ ਜਾਂਦੇ ਸੀ ਉਹਨਾਂ ਨੂੰ, ਉਹ ਭਾਦਰੋਂ ਦੇ ਮਹੀਨੇ 'ਚ ਉੱਥੇ ਮੇਲਾ ਲੱਗਦਾ ਸੀ, ਔਰ ਉਹ ਸਮਝਦੇ ਸੀ ਕਿ ਸਾਡੀ ਮੁਕਤੀ ਜਿਹੜੀ ਹੈ ਉਹ ਇਸ ਅਸਥਾਨ ਦੇ ਉੱਤੇ ਮੱਥਾ ਟੇਕਣ ਨਾਲ ਹੋਏਗੀ। ਉਹਨਾਂ ਨੇ ਇਹਦਾ ਭਾਵ ਇਹ ਨਹੀਂ ਆਪਾਂ ਕੱਢ ਸਕਦੇ ਕਿ ਉਹ ਕਿਸੇ ਧਰਮ ਵਿਸ਼ੇਸ਼ ਦੇ ਖਿਲਾਫ ਸਨ, ਇਹ ਧਾਰਮਿਕ ਰਵਾਇਤਾਂ ਦੇ ਰੂਪ ਵਿੱਚ ਕਰਮ ਕਾਂਡ ਸੀ। ਨਾਮਧਾਰੀ ਸਿੰਘ ਜਿਨ੍ਹਾਂ 'ਤੇ ਹੱਲਾ ਬੋਲ ਰਹੇ ਸਨ, ਕਰਮ ਕਾਂਡ ਤੋਂ ਤੋੜ ਕੇ ਲੋਕਾਂ ਨੂੰ ਇੱਕ ਸੱਚੇ ਸਤਿਗੁਰੂ ਦੇ ਨਾਲ ਜੋੜ ਰਹੇ ਸਨ। ਉਦੋਂ ਆਮ ਪ੍ਰਚਲਿਤ ਸੀ, ਇਹ ਪਹਿਲੇ ਗ੍ਰੰਥਾਂ 'ਚ ਵੀ ਕੁਝ ਜ਼ਿਕਰ ਮਿਲਦਾ, ਕੁਝ ਕੂਕੇ ਸਿੰਘ ਜਿਸ ਤਰ੍ਹਾਂ ਇਹ ਪੜ੍ਹਦੇ ਸੀ ਕਿ ਪਹਿਲੋਂ ਮਾਰੋ ਪੀਰ ਬਨੋਈ ਫਿਰ ਸਖੀ ਸੁਲਤਾਨਾ, ਭੈਣੀ ਸਤਿਗੁਰ ਜਾਗਿਆ, ਮੜੀ ਮਸਾਣਾ ਢਾ ਕੇ ਕਰ ਦਿਓ ਮੈਦਾਨਾ, ਭੈਣੀ ਸਤਿਗੁਰ ਜਾਗਿਆ ਹੋਰ ਕੂੜ ਜਹਾਨਾ। ਇਸ ਸਤਿਗੁਰੂ ਜੀ ਪ੍ਰਤੀ ਜਿਹੜੀ ਉਹਨਾਂ ਦੀ ਬੇਟਕ ਇੱਕ ਰਸ ਸ਼ਰਧਾ ਸੀ, ਇਹ ਉਹਦਾ ਵੀ ਪ੍ਰਗਟਾਵਾ ਸੀ ਕਿ ਉਹ ਹੋਰ ਇਸ ਤਰ੍ਹਾਂ ਦਾ ਕੋਈ ਵੀ ਅਡੰਬਰ ਜਿਹੜਾ ਸੀ ਨਾਮਧਾਰੀ ਸਿੰਘ ਉਹਨੂੰ ਬਰਦਾਸ਼ਤ ਨਹੀਂ ਸਨ ਕਰ ਰਹੇ। ਸੰਤਿੰਦਰ ਸਿੰਘ ਜੀ ਚੱਕਰਵਰਤੀ ਆਪਣੇ ਮਹਾਂਕਾਵਿ ਵਿੱਚ ਦਰਜ ਕਰਦੇ ਨੇ ਕਿ ਰਿਹਾ ਨਾ ਕੋਈ ਕੁਫਰ ਦਾ ਜਿਹਾ ਗੜ ਸਥਾਨ, ਜਿਸ ਨੂੰ ਢਾ ਕੇ ਕੂਕਿਆਂ ਕੀਤਾ ਨਾਹੀਂ ਮੈਦਾਨ, ਕਿ ਉਹ ਸਭ ਮੈਦਾਨ ਕਰ ਦਿੱਤੇ ਨਾਮਧਾਰੀ ਸਿੰਘਾਂ ਨੇ। ਉਹਨਾਂ ਨੇ ਫਿਰ ਲੋਕਾਂ ਨੇ ਨੂੰ ਇਹ ਕਹਿਣਾ ਪਿਆ ਵੀ ਰੌਲਾ ਪੈ ਗਿਆ ਦੇਸ਼ ਵਿੱਚ, ਇਹ ਕੂਕਿਆਂ ਦੀ ਕਾਰ, ਉਹ ਨਹੀਂ ਮੰਨਦੇ ਗੁਰੂ ਬਿਨ ਜਣੀ ਖਣੀ ਨੂੰ ਯਾਰ, ਵੀ ਉਹਨਾਂ ਦਾ ਯਾਰ ਇੱਕੋ ਉਹਨਾਂ ਦਾ ਸਤਿਗੁਰੂ ਹੈ, ਉਹ ਹੋਰ ਥਾਂ ਥਾਂ 'ਤੇ ਨੱਕ ਨਹੀਂ ਰਗੜਦੇ। ਪੰਜਾਬੀ ਦੇ ਕੁਝ ਜਿਹੜੇ ਲੋਕ ਸਾਹਿਤ ਉਹਦੇ 'ਚ ਇਹ ਜ਼ਿਕਰ ਆਉਂਦਾ ਹੈ, ਇਸ ਤਰ੍ਹਾਂ ਦੀਆਂ ਬੋਲੀਆਂ ਮਿਲਦੀਆਂ ਨੇ ਕਿ ਵਿਆਹ ਦੇ ਮਾਏ ਕੂਕਿਆਂ ਦੇ, ਜਿੱਥੇ ਮੰਨਣੇ ਨਾ ਪੈਣ ਜਠੇਰੇ। ਜਠੇਰੇ ਜਿਹੜੇ ਸੀ ਵੱਡੇ, ਉਹਨਾਂ ਦੀਆਂ ਮਟੀਆਂ ਮੜੀਆਂ ਉੱਥੇ, ਪਤਾ ਨਹੀਂ ਸ਼ਨੀਵਾਰ ਕਿ ਮੰਗਲਵਾਰ, ਉਹ ਅਜੇ ਵੀ ਵੇਖੀਦਾ ਕਈ ਥਾਈਂ ਬੀਬੀਆਂ ਜਾ ਕੇ ਕੱਚੀ ਲੱਸੀ ਨਾਲ ਉਹਨੂੰ ਧੋਂਦੀਆਂ ਨੇ, ਉਹ ਦੋ ਕੁਇਟਾਂ ਜੋੜ ਕੇ ਕਿਸੇ ਬੇਰੀ ਥੱਲੇ ਰੱਖੀਆਂ ਹੁੰਦੀਆਂ ਨੇ, ਕਿਸੇ ਹੋਰ ਰੁੱਖ ਥੱਲੇ ਹੁੰਦੀਆਂ ਨੇ, ਅਤੇ ਉਹ ਇਸ ਤਰ੍ਹਾਂ ਉਹ ਆਪਣੇ ਜਠੇਰੇ ਪੂਜਦੀਆਂ ਨੇ ਵੀ ਸਤਿਗੁਰੂ ਜੀ ਨੇ ਇਹਨਾਂ ਸਾਰੇ ਕਰਮ ਕਾਂਡਾਂ ਤੋਂ ਨਾਮਧਾਰੀ ਸਿੱਖਾਂ ਨੂੰ, ਆਪਣੇ ਪੰਥ ਨੂੰ ਬੜੇ ਪਿਆਰ ਦੇ ਨਾਲ ਸਮਝਾ ਬੁਝਾ ਕੇ ਮੋੜਿਆ ਅਤੇ ਤਰਾਇਆ। ਵੱਡੀ ਘਟਨਾ ਮੜੀ ਮਸਾਣਾ ਢਾਉਣ ਦੀ ਜਿਹੜੀ ਵਾਪਰੀ, ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਕੱਕੜ ਪਿੰਡ ਵਿੱਚ ਵਾਪਰੀ। ਉੱਥੋਂ ਦੇ ਨਾਮਧਾਰੀਆਂ ਨੇ, ਉਹਨਾਂ ਦਾ ਆਪਣਾ ਹੀ ਕੋਈ ਵਡੇਰਾ ਸੀ ਬਾਬਾ ਧਿਆਨਾ, ਉਹ ਆਪ ਹੀ ਕਈਆਂ ਫੜ ਕੇ ਜਾ ਕੇ ਉਹਨਾਂ ਦੀਆਂ, ਉਹਨਾਂ ਨੇ ਉਹ ਜਿਹੜੀਆਂ ਵੀ ਬਣਾਈਆਂ ਸੀ ਮਟੀਆਂ ਵਗੈਰਾ, ਉਹ ਸਾਰੀਆਂ ਢਾਈਆਂ। ਇੱਕ ਪੀਰਖਾਨਾ ਵੀ ਸੀ ਉੱਥੇ, ਇੱਕ ਦੇਵੀ ਦੁਆਰਾ ਵੀ ਸੀ। ਇਕੱਲਾ ਮੁਸਲਮਾਨਾਂ ਨਾਲ ਝਗੜਾ ਨਹੀਂ, ਇਕੱਲਾ ਹਿੰਦੂਆਂ ਦੇ ਖਿਲਾਫ ਨਹੀਂ, ਉਹ ਸਾਰੇ ਹੀ ਜਿੱਥੇ ਵੀ ਇਸ ਤਰ੍ਹਾਂ ਦੀਆਂ ਥਾਵਾਂ 'ਤੇ ਲੋਕ ਜਾਂਦੇ ਸੀ, ਉਹ ਪੀਰਖਾਨਾ ਅਤੇ ਦੂਜੀ ਜਿਹੜੀ ਉਹ ਹਿੰਦੂਆਂ ਦਾ ਦੇਵੀ ਦੁਆਰਾ, ਇਹ ਇਹਨਾਂ ਦੇ ਉੱਤੇ ਵੀ ਨਾਮਧਾਰੀ ਸਿੰਘਾਂ ਦਾ ਨਿਸ਼ਾਨਾ ਸੀ ਕੱਕੜ ਪਿੰਡ ਵਿੱਚ, ਜਿਹਦਾ ਜ਼ਿਕਰ ਮਿਲਦਾ ਹੈ। ਔਰ ਕੱਕੜ ਪਿੰਡ ਦੇ ਕਈ ਸਿੰਘਾਂ ਦੇ ਉੱਤੇ ਮੁਕੱਦਮਾ ਤਾਂ ਚੱਲਿਆ ਪਰ ਅਗਵਾਹ ਕੋਈ ਨਹੀਂ ਭੁਗਤਿਆ, ਇਸ ਲਈ ਕੇਸ ਵਿੱਚ ਰਹਿ ਗਿਆ। ਨਾਮਧਾਰੀਆਂ ਦੇ ਕਾਗਜ਼ਾਂ 'ਚ ਸਰਕਾਰੀ ਰਿਕਾਰਡ ਵਿੱਚ ਇਹ ਦਰਜ ਹੈ ਕਿ ਅਜ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਤਹਿਸੀਲ ਦੇ ਇਹ ਦੋ ਪਿੰਡ ਕੱਕੜ, ਇਹ ਨਾਮਧਾਰੀ ਆਪਣੇ ਕਾਗਜ਼ਾਂ 'ਚ ਇਹਨੂੰ ਜ਼ਿਲ੍ਹਾ ਹੈੱਡਕੁਆਟਰ ਦੱਸਦੇ ਨੇ ਕਿ ਇਹ ਸਾਡਾ ਜ਼ਿਲ੍ਹਾ ਹੈ। ਔਰ ਫਤਿਹਵਾਲ ਜਿੱਥੋਂ ਦੇ ਸੂਬਾ ਭਗਵਾਨ ਸਿੰਘ ਜੀ ਸਨ, ਜਿਹੜੇ ਸਤਿਗੁਰੂ ਜੀ ਦੇ ਚੌਰ ਬਰਦਾਰ ਸਨ, ਸਰਦਾਰ ਭਗਵਾਨ ਸਿੰਘ ਆਲੂਵਾਲੀਆ, ਉਹ ਫਤਿਹਵਾਲ ਪਿੰਡ ਨੂੰ ਥਾਣਾ ਦੱਸਿਆ ਹੈ ਕਿ ਇਹ ਪਿੰਡ ਕੂਕਿਆਂ ਦਾ ਥਾਣਾ ਹੈ। ਜਿਹੜੀ ਪੈਰਲਲ ਗੌਰਮੈਂਟ ਦੀ ਚਰਚਾ ਚੱਲਦੀ ਹੈ ਕਿ ਸਤਿਗੁਰੂ ਜੀ ਨੇ ਇੱਕ ਆਪਣੀ ਸਮਾਨੰਤਰ ਸਰਕਾਰ ਬਣਾਈ ਬ੍ਰਿਟਿਸ਼ ਸਰਕਾਰ ਦੇ ਖਿਲਾਫ, ਉਹਦੀਆਂ ਇਹ ਮਹੱਤਵਪੂਰਨ ਮਿਸਾਲਾਂ ਨੇ ਕਿ ਇਸ ਤਰ੍ਹਾਂ ਕੂਕਿਆਂ ਦੀ ਆਪਣੀ ਵਿਵਸਥਾ, ਜਿਸ ਤਰ੍ਹਾਂ ਡਾਕ ਪ੍ਰਬੰਧ ਉਹਨਾਂ ਦਾ ਆਪਣਾ ਸੀ, ਪੰਚਾਇਤਾਂ ਉਹਨਾਂ ਦੀਆਂ ਆਪਣੀਆਂ ਸਨ, ਸਿੱਖਿਆ ਦੇ ਤਰੀਕੇ ਉਹਨਾਂ ਦੇ ਪਿੰਡਾਂ ਵਿੱਚ ਆਪਣੀ ਗੁਰਮਤਿ ਦੀ ਵਿੱਦਿਆ ਗੁਰਦੁਆਰਿਆਂ ਦੇ ਗ੍ਰੰਥੀਆਂ ਦੁਆਰਾ ਦਵਾਈ ਜਾਣੀ, ਉਹ ਉਹਨਾਂ ਦਾ ਆਪਣਾ ਸੀ। ਇਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਜ਼ਿਲ੍ਹਿਆਂ ਦੀ ਅਤੇ ਥਾਣਿਆਂ ਦੀ ਨਿਸ਼ਾਨਬੰਦੀ ਵੀ ਕੀਤੀ ਸੀ ਕਿ ਇਹਦੇ ਤਹਿਤ ਇੰਨੇ ਪਿੰਡ ਇਸ ਜ਼ਿਲ੍ਹੇ ਵਿੱਚ ਔਰ ਇੰਨੇ ਪਿੰਡ ਸਾਡੇ ਇਸ ਥਾਣੇ ਵਿੱਚ। ਇਹ ਉਹਨਾਂ ਉਹ ਆਪਣੇ ਸਮੇਂ ਦੀ ਵੱਡੀ ਸੋਚ ਤੋਂ ਅੱਗੇ ਸਨ। ਇਸ ਤਰ੍ਹਾਂ ਹੀ ਇਹ ਕੱਕੜ ਪਿੰਡ ਦਾ ਹਵਾਲਾ ਮਿਲਦਾ ਹੈ। ਫਿਰ ਗੁਜਰਾਂਵਾਲੇ ਜ਼ਿਲ੍ਹੇ ਦੇ ਨਾਲ ਲੱਗਦੇ ਸ਼ਹਿਰ ਦੇ ਥੋੜ੍ਹੇ ਥੋੜ੍ਹੇ ਜਿਹੜੇ ਕੇਂਦਰ ਸਨ, ਉਹਨਾਂ ਉੱਤੇ ਵੀ ਨਾਮਧਾਰੀ ਸਿੰਘਾਂ ਨੇ ਨਿਸ਼ਾਨਾ ਸਾਧਿਆ। ਸਜ਼ਾਵਾਂ ਵੀ ਹੋਈਆਂ, ਇਹ ਨਹੀਂ ਕਿ ਸਜ਼ਾਵਾਂ ਨਹੀਂ ਹੋਈਆਂ। ਬੇਸ਼ੱਕ ਸਰਕਾਰੀ ਰਿਕਾਰਡ ਵਿੱਚ ਦਰਜ ਹੈ ਕਿ ਜਦੋਂ ਦੇਵਾ ਸਿੰਘ ਨੂੰ ਸਖ਼ਤ ਸਜ਼ਾ ਦਿੱਤੀ ਗਈ ਤਾਂ ਫਿਰ ਸ਼ਾਇਦ ਉਸ ਤੋਂ ਬਾਅਦ ਇਹ ਘਟਨਾਵਾਂ ਨਹੀਂ ਵਾਪਰੀਆਂ। ਪਰ ਇਹ ਜਿਸ ਤਰ੍ਹਾਂ ਖਟੜੇ ਦਾ ਜ਼ਿਕਰ ਆਉਂਦਾ ਹੈ, ਇਸ ਤਰ੍ਹਾਂ ਹੀ ਪੁਨੱਦੀ ਪਿੰਡ ਜਾਂ ਭਮੱਦੀ ਪਿੰਡ ਖੰਨਾ ਥਾਣੇ ਦਾ, ਉਹਦੇ ਵਿੱਚ ਵੀ ਉੱਥੋਂ ਦੇ ਨਾਮਧਾਰੀ ਸਿੰਘਾਂ ਨੇ ਜਦੋਂ ਮੜੀਆਂ ਗੌਰਾਂ ਢਾਈਆਂ, ਉਹਨਾਂ 'ਤੇ ਮੁਕੱਦਮਾ ਚੱਲਿਆ, ਉਹ ਸਾਰੇ ਦੇ ਸਾਰੇ ਉਹਨਾਂ ਨੂੰ 6-6 ਮਹੀਨੇ, ਘੱਟੋ ਘੱਟ 6 ਮਹੀਨੇ ਤੋਂ ਘੱਟ ਕਿਸੇ ਨੂੰ ਸਜ਼ਾ ਨਹੀਂ ਸੀ, ਔਰ 10-10 ਰੁਪਏ ਜੁਰਮਾਨਾ, ਨਾ ਜੁਰਮਾਨਾ ਦੇ ਸਕੇ ਤਾਂ 3 ਮਹੀਨੇ ਹੋਰ ਕੈਦ ਕੱਟੇ। ਇਹ ਸਾਰਾ ਵੇਰਵਾ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਵੀ ਉਪਲਬਧ ਹੈ। ਔਰ ਇਹਦੇ ਬਾਰੇ ਸਰਕਾਰ ਨੇ ਇੱਥੋਂ ਤੱਕ ਨੋਟਿਸ ਇਹਦਾ ਲਿਆ ਗਿਆ ਕਿ ਮੈਕ ਐਂਡਰਿਊ ਜਦੋਂ ਅਨੰਦਪੁਰ ਸਾਹਿਬ ਜਾਂਦਾ ਹੈ, ਇਹ ਪੰਜਾਬ ਦਾ DIG ਸੀ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਉੱਥੇ ਸਤਿਗੁਰੂ ਜੀ ਨੂੰ ਮਿਲਦਾ ਹੈ। ਜਦੋਂ ਉਹ ਇਹ ਕਹਿੰਦਾ ਜੀ ਇਹ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ, ਤਾਂ ਸਤਿਗੁਰੂ ਜੀ ਉਹਨੂੰ ਕਹਿੰਦੇ ਨੇ ਵੀ ਇਹ ਠੀਕ ਹੈ ਕਿ ਕੁਛ ਘਟਨਾਵਾਂ ਦੀ ਮੈਂ ਵੀ ਆਗਿਆ ਨਹੀਂ ਦਿੰਦਾ, ਪਰ ਸਿੰਘ ਆਪਣੇ ਰੰਗ ਵਿੱਚ ਜਦੋਂ ਹੁੰਦੇ ਨੇ ਉਹਨਾਂ 'ਤੇ ਫਿਰ ਸਾਡਾ ਕੋਈ ਚਾਰਾ ਵੀ ਨਹੀਂ ਚੱਲਦਾ। ਔਰ ਪਰ ਫਿਰ ਵੀ ਇਹਦਾ ਅੱਗੇ ਤੋਂ ਉਹ ਸਰਕਾਰੀ ਰਿਕਾਰਡ ਵਿੱਚ ਇਹ ਦਰਜ ਹੈ ਕਿ ਸਤਿਗੁਰੂ ਜੀ ਸ਼ਾਇਦ ਇਸ ਤਰ੍ਹਾਂ ਦਾ ਕੋਈ ਹੁਕਮ ਕੀਤਾ ਵੀ ਫਿਰ ਬਾਅਦ ਵਿੱਚ ਕਿ ਹੁਣ ਇਹ ਮੜੀਆਂ ਗੌਰਾਂ ਢਾਉਣ ਤੱਕ ਨਾ ਰਹਿ ਕੇ ਕਿਤੇ ਫਿਰਕਿਆਂ ਦੇ ਵਿਚਾਲੇ ਟਕਰਾਅ ਵਾਲੇ ਪਾਸੇ ਨੂੰ ਨਾ ਵਧੇ, ਇਸ ਲਈ ਇਸ ਕਾਰਵਾਈ ਨੂੰ ਸੰਤੋਖ ਵੀ ਦੇਣਾ ਚਾਹੀਦਾ। ਉਹ ਕਿੰਨਾ ਚਿਰ ਰੁਕੀ ਰਹੀ ਅਤੇ ਕਦੋਂ ਫਿਰ ਦੁਬਾਰਾ ਸ਼ੁਰੂ ਹੋਈ? ਫਿਰ ਇੱਕ ਵੱਡਾ ਹੱਲਾ ਜਿਹੜਾ ਹੈ ਉਹ ਧੌਂਕਲ ਦੇ ਟੱਲ 'ਤੇ ਬੋਲਿਆ ਗਿਆ। ਧੌਂਕਲ ਜਿਵੇਂ ਮੈਂ ਦੱਸਿਆ ਹੈ ਕਿ ਜੇਠ ਜਾਂ ਹਾੜ ਮਹੀਨੇ ਦੀ 11ਵੀਂ ਨੂੰ ਉੱਥੇ ਮੇਲਾ ਭਰਦਾ ਸੀ ਬਹੁਤ ਜ਼ਿਆਦਾ, ਔਰ तीन तीन दिन का यह मेला चलता सी, पछमी पंजाब दे विच बड़ा मशहूर सी, और उन्हूं यारवीं वाला पीर कहिंदे सी, उहदी इस तरह मानता सी। मेरे बापू जी का एक चाचा नामधारी नहीं सी ते ओह उहदा शरधालू सी, वह आखिरी समय च मैं असी छोटे होंदे वेखना वह मंजी के दुआले गेड़े कढ़दे सी, नेत्रां तो मनाखे सन, तो उन्होंने कदे कदे आखना लै जाओ यारवीं वाले आ, असी सोचना भी ये बापू का यारवीं वाला पता नहीं केड़ा है, वो फिर पता लगा भी वह धौंकल पीर नू यारवीं वाले के तौर पर भी उधर कहा जाता सी। तां संत नारायण सिंह जी घोड़ियां वाले जेडे नामधारी पंथ विच बहुत वड्डी हस्ती सन, और उन्होंने नाल छोटियां गलोटियां दे कुछ कारीगर सिंह, वो तीन भाई रले ते इत्थे आ के अपने पिंडां तों वो घोड़ियां ते धौंकल अपड़े, और अद्धी रात जा के वो टल उन्होंने बड़ी सूरम गति दे नाल बड़ी दलेरी दे नाल, जदों थल्ले उहदे सारे शरधालू भी सुते सी उदों उत्थे जा के बड़ी विधि दे नाल उन्हूं मतलब सफा जंग मार के उहदा संगल तोड़िया, और वो टल घोड़ियां ते लद के इस तरह लियांदा के हौली हौली वो गुजरांवाले दे ठठियारां तों उहदा एक देगबरा बनवाया वड्डा, वो देगबरा बहुत साल श्री पैणी साहिब लंगर दे विच जाल जां होर दाले वगैरह दी इस तरह दी सेवा उत्थे उहदे द्वारा दित्ती हुंदी जांदी रही, जिहदा जिक्र संत इंद्र सिंह चक्रवर्ती जी भी करदे ने। सो एडा उच्चा निशाना, इन्नी बेबाकी, इन्नी दलेरी, ये सतगुरु राम सिंह जी की सिक्ख्या का नतीजा सी। जे वह गंगा जाते हैं सतगुरु जी तो उहदा मतलब ये नहीं कि उत्थे ये साबित करना चाहते ने भी सारिआं नूं आपां नूं गंगा इशनान करना चाहिए, वो ये कहिंदे ने भी ये पुराने पूजा दे केंद्र सन, हर सतगुरु हर अवतार वली पैगंबर जो भी आउंदे ने वो जिहड़ियां पुराने समें दीआं रस्मां हुंदीआं ने उहनां चों जिहड़ियां जीउण जोगीआं हुंदीआं ने, जिन्हां च कुछ तत् हुंदा उहनां नूं कायम रखदे ने, कुछ ना दा सुधार करदे ने, और कुछ अपने द्वारा नवीआं सिरजदे ने, नवीं जीवन जाच नवीं रौ रीत, और जिहड़ा पुराणा पै जांदा है उहनूं जिवें सप कुंज ला दिंदा है अपनी, इस तरह वो पुराने विचार पुराणियां रस्मां पुराणा समाज वो सारे नालों खेड़ा छुड़ा के फिर ही अगे वध्या जा सकता है, और मनुखता दी भाईचारे दी ठीक ढंग नाल सेवा करन वास्ते। सो सतगुरु राम सिंह जी ने जिहड़ी ये अपने नामधारी संगत तों संत खालसे तों इस तरह की सेवा लई उहदा असर जिहड़ा वो बहुत दूर तक होया। इस तों बाद ही पंजाब दे विच सिंघ सभा लहर भी आउंदी है, आर्या समाज भी आउंदा, और आर्या समाज भी मूर्ति पूजा दे खिलाफ है, बुत पूजा दे खिलाफ है, कि इन्हां थावां ते गुरु गोबिंद सिंह साहिब भी फरमाउंदे ने पाहन मैं परमेसर नाहीं, कि पत्थरां दे विच रब नहीं हुंदा, मड़ी गौर देवल मसीतंग गिरायम, इस तरह दियां गुरबाणी दे विच उहनां दी ये तुकां मिलदियां ने। इन्हां दे मुताबक नामधारी सिंघां ने उस समय आचरण कीता, और वड्डी पद्धर ते ये समुचे पंजाब दे विच ही, गुजरांवाला भी गुरदासपुर भी, गुरदासपुर डेरा बाबा नानक, इहदे बार बार ही मूर्तां सन, राम लक्ष्मण दियां हनुमान दी मूर्त सी किते, ये सारा नामधारी सिंघां ने उन्हां ने अपने तरीके नाल उन्हां नाल नजिठिया। इसलिए सियालकोट दे विच भी नारोवाल तहसील दे कुछ पिंडां दे विच ये कारवाइयां होईयां, ते पंजाब च तकरीबन हुशियारपुर विच भी किते किते, जलंधर दे विच भी, जलंधर नगाहे दा जिहड़ा सी ओह वड्डा इधर मानता सी इस इलाके च, नामधारी सिंह उत्थों तक भी अपड़े। ये सारा वेरवा मड़ियां गौरां ढाउण वाला जिहड़ा है ये काल। दूजा पाखे दा मैं इस तरह भी सोचदा कदे कदे कि जिहड़े सतगुरु जी ते पाबंदी दे तीन साढ़े तीन साल सन, उस पाबंदी दे खिलाफ नामधारी सिंघां दा एक विद्रोह भी सी, भी तुसीं सतगुरु जी नूं एक किस्म दा श्री भैणी साहिब च नज़रबंद कर दिता, और हुण असीं अपने तौर ते जिहड़ा ओह ये कारवाइयां करांगे, वो रोस भी सी ਗੁੱਸਾ ਵੀ ਸੀ ਜਿਹੜਾ ਇਹਨਾਂ ਕਾਰਵਾਈਆਂ ਦੇ ਰੂਪ ਵਿੱਚ ਪ੍ਰਸਫੁਟਿਤ ਹੁੰਦਾ ਰਿਹਾ। ਇਹਨਾਂ ਸ਼ਬਦਾਂ ਦੇ ਨਾਲ ਸ੍ਰੀ ਸਤਿਗੁਰੂ ਜੀ ਅਤੇ ਸੰਗਤ ਦਾ ਕੋਟਾਨ ਕੋਟ ਧੰਨਵਾਦ।